ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰਦੇ ਹਾਂ ਤਖਤਾਂ ਦੇ ਟਕਰਾਅ ਤੋਂ, ਕਿਉਂਕਿ ਤਖਤਾਂ ਦਾ ਟਕਰਾਅ ਪੰਥ ਵਾਸਤੇ ਸ਼ੁਭ ਨਹੀਂ। ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਇਹ ਲਗਾਤਾਰ ਵਰਤਾਰਾ ਵੱਧਦਾ ਜਾ ਰਿਹਾ, ਜਿਹਦੀ ਆਸ ਕੀਤੀ ਜਾ ਰਹੀ ਸੀ ਕਿ ਕੁਝ ਘਟੇਗਾ, ਖਾਸ ਕਰਕੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਔਰ ਤਖਤ ਸ਼੍ਰੀ ਪਟਨਾ ਸਾਹਿਬ ਦੇ ਵਿਚਾਲੇ ਹੁਕਮਨਾਮਿਆਂ ਦੇ ਬਾਣ ਚੱਲ ਰਹੇ ਨੇ, ਉਹ ਬਹੁਤ ਮਤਲਬ ਇੱਕ ਨਵੇਂ ਮੋੜ ਵੱਲ ਲੈ ਕੇ ਜਾ ਰਹੇ ਨੇ। 6 ਵਾਰ ਇੱਧਰੋਂ ਉੱਧਰ ਕਾਰਵਾਈ ਹੋ ਚੁੱਕੀ ਆਮੋ ਸਾਹਮਣੇ ਦੀ ਇੱਕ ਤਰ੍ਹਾਂ ਨਾਲ
ਜੀ।
ਸਰੋਤਿਆਂ ਦੇ ਧਿਆਨ 'ਚ ਹੋਏਗਾ ਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੱਗਾਜੋਰਾਂ ਦੀ ਅਗਵਾਈ ਦੇ ਵਿੱਚ ਪਹਿਲੀ 5 ਸਿੰਘ ਸਭਾ ਦੀ ਬੈਠਕ ਹੋਈ, ਉਹਦੇ ਵਿੱਚ ਜਦੋਂ ਉਹਨਾਂ ਨੇ ਵੱਖ ਵੱਖ ਮਸਲੇ ਵਿਚਾਰੇ, ਉਹਦੇ ਵਿੱਚ ਸ਼੍ਰੀ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਜਥੇਦਾਰ ਰਣਜੀਤ ਸਿੰਘ ਗੌਹਰ ਹੋਰਾਂ ਨੂੰ ਜਿਹੜੀ ਉੱਥੋਂ ਤਨਖਾਹ ਲੱਗੀ ਸੀ, ਉਹਨੂੰ ਇਹਨਾਂ ਨੇ ਮਾਫ਼ ਕਰਤਾ ਸੀਗਾ ਕਿ ਉਹਨੂੰ ਜੀ ਆਹ ਤਨਖਾਹੀਆ ਕਰਾਰ ਦਿੱਤਾ ਹੋਇਆ ਸੀਗਾ ਉਹਨੂੰ, ਅਤੇ ਆਹ ਲਓ ਜੀ ਇਹਨੂੰ ਸੇਵਾ ਲਾਓ ਜੀ ਅਤੇ ਕਰਕੇ ਜੀ ਤਨਖਾਹ ਲਾ ਕੇ ਲਾਂਭੇ ਕਰੋ, ਅਤੇ ਉੱਥੇ ਤੋਂ ਜਿਹੜੀ ਉਹਨਾਂ ਨੂੰ ਫਾਰਗ ਕੀਤਾ ਗਿਆ ਸੀ, ਬਾਹਰ ਕੀਤਾ ਗਿਆ ਸੀ, ਉਹ ਸਾਰੀ ਇਹਨਾਂ ਨੇ ਖਾਰਜ ਕਰਕੇ ਆਪਣੇ ਪੱਧਰ 'ਤੇ, ਜਦੋਂ ਕਿ ਇੱਕ ਸਮਝੌਤਾ ਸਹਿਮਤੀ 'ਚ ਆਪਸ 'ਚ ਬਣਿਆ ਸੀਗਾ ਕਿ ਜਿਹੜੇ ਸਮੁੱਚੀ ਕੌਮ ਦੇ ਮਸਲੇ ਹੋਣਗੇ, ਵੱਡੇ ਕੈਨਵਸ 'ਤੇ ਮਸਲੇ ਹੋਣਗੇ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਬਚ ਜਾਣਗੇ, ਜਿਹੜੇ ਸਥਾਨਕ ਮਸਲੇ ਹੋਏ ਕਰਨਗੇ ਉਹ ਤਖ਼ਤ ਸਾਹਿਬਾਨ ਆਪੋ ਆਪਣੇ ਪੱਧਰ 'ਤੇ ਉੱਥੇ ਉੱਥੇ ਕਰ ਸਕਦੇ ਨੇ। ਸੋ ਇਸ ਲਈ ਫਿਰ ਜੇ ਉਹ ਕਹਿੰਦੇ ਕਿ ਪਟਨਾ ਸਾਹਿਬ ਨਾਲ ਸੰਬੰਧਿਤ ਸਾਡਾ ਸਥਾਨਕ ਮਸਲਾ ਸੀ, ਉਹਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦਖਲ ਨਹੀਂ ਦੇਣੀ ਚਾਹੀਦੀ ਸੀ, ਪਰ ਉਹਦੇ ਬਾਵਜੂਦ ਵੀ ਇੱਥੋਂ ਫੈਸਲਾ ਹੋਇਆ। ਜਦੋਂ ਇਹ ਪਹਿਲਾ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਰਣਜੀਤ ਸਿੰਘ ਗੌਹਰ ਦੇ ਮਾਮਲੇ 'ਚ, ਉਹਦੇ ਮੋੜਵੇਂ ਜਵਾਬ ਦੇ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ, ਬਾਬਾ ਟੇਕ ਸਿੰਘ ਧਨੌਲਾ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਜਿੱਥੇ ਤਨਖਾਹੀਆ ਕਰਾਰ ਦਿੱਤਾ ਉਹਨਾਂ ਨੇ, ਉੱਥੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਸੀ। ਇਹ ਤੋਂ ਬਾਅਦ ਫਿਰ ਕੋਸ਼ਿਸ਼ਾਂ ਸ਼ੁਰੂ ਹੋਈਆਂ ਕਿ ਆਪਾਂ ਕੁਛ ਵਿੱਚ ਵਿਚਾਲੇ ਕਰੀਏ, ਪਰ ਉੱਧਰੋਂ ਜਿੱਦਾਂ ਹੀ ਇਹ ਕਾਰਵਾਈ ਹੋਈ ਤਦ ਇਹ ਇੱਧਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ, ਫਿਰ ਪੰਜ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਫੈਸਲੇ ਨੂੰ ਨਾਮਨਜ਼ੂਰ ਕਰਤਾ ਕਿ ਤੁਹਾਡਾ ਫੈਸਲਾ ਮਨਜ਼ੂਰ ਨਹੀਂ, ਮਤਲਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਅਸੀਂ ਨਹੀਂ ਮੰਨਦੇ ਕਿ ਤੁਸੀਂ ਤਨਖਾਹੀਆ ਕਰਾਰ ਦਿੱਤੇ। ਸੋ ਇਹ ਤੀਜਾ ਐਕਸ਼ਨ ਹੋ ਗਿਆ ਫਿਰ
ਜੀ।
ਤੀਜੇ ਐਕਸ਼ਨ ਤੋਂ ਬਾਅਦ ਫਿਰ ਧਾਮੀ ਹੋਰਾਂ ਨੇ ਸਰਗਰਮੀ ਹੋਰ ਫੜੀ, ਇੱਕ ਵਫਦ ਗਿਆ ਇੱਥੋਂ, ਫਿਰ ਧਾਮੀ ਹੋਰਾਂ ਨੇ ਆਪ ਕੋਸ਼ਿਸ਼ਾਂ ਕੀਤੀਆਂ, ਰਾਬਤਾ ਹੁੰਦਾ ਰਿਹਾ ਉੱਥੋਂ ਦੀ ਟੀਮ ਨਾਲ ਗੱਲਬਾਤ, ਅਤੇ ਉਮੀਦ ਸੀ ਗੱਲਬਾਤ ਨੇੜੇ ਲੱਗੂਗੀ। ਇਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਨੂੰ ਵਾਰ ਵਾਰ ਉਹਨਾਂ ਨੇ ਕਿਹਾ ਵੀ ਕਿ ਅਸੀਂ ਸਮਾਂ ਵਧਾਉਂਦੇ ਹਾਂ ਜੀ, ਇੰਨੀ ਤਰੀਕ ਹੋਰ ਵਧਾਤੀ ਜੀ, ਇੰਨੇ ਦਿਨ ਹੋਰ ਵਧਾਤੇ ਜੀ, ਹੈ ਨਾ, ਪਰ ਸੁਖਬੀਰ ਬਾਦਲ ਨਹੀਂ ਗਏ। ਅਤੇ ਇਹਦੇ ਵਿਚਾਲੇ ਜਦੋਂ ਆਸ ਸੀ ਕਿ ਗੱਲਬਾਤ ਨੇੜੇ ਲੱਗ ਜੂਗੀ, ਗੱਲਬਾਤ ਕਿੱਥੇ ਟੁੱਟੀ ਇਹ ਸਮਝ ਨਹੀਂ ਆਈ, ਕਿਉਂਕਿ ਉਹਨਾਂ ਨੇ ਫਿਰ ਸੁਖਬੀਰ ਬਾਦਲ ਨੂੰ ਵੀ ਤਨਖਾਹੀਆ ਕਰਾਰ ਦਿੱਤਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਸਿੰਘ ਸਭਾ ਨੇ ਬੈਠਕ ਕਰਕੇ ਸੁਖਬੀਰ ਬਾਦਲ ਨੂੰ ਵੀ ਤਨਖਾਹੀਆ ਕਰਾਰ ਦਿੱਤਾ, ਅਤੇ ਇਸ ਤੋਂ ਬਾਅਦ ਉਸੇ ਦਿਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜੋਰਾਂ ਨੇ ਬੈਠਕ ਬੁਲਾਈ, ਅਤੇ ਬੈਠਕ ਬੁਲਾ ਕੇ ਉੱਥੋਂ ਦੀ ਕਮੇਟੀ ਨੂੰ ਤਨਖਾਹੀਆ ਕਰਾਰ ਦਿੱਤਾ
ਜੀ,
ਜਿਹੜੀ ਉੱਥੋਂ ਦੀ ਪ੍ਰਬੰਧਕੀ ਕਮੇਟੀ, ਉਹਨਾਂ ਨੂੰ ਤਲਬ ਕਰ ਲਿਆ। ਇਹ ਸਾਰੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਫਿਰ ਬੈਠਕ ਕੀਤੀ, ਉਹਨਾਂ ਨੇ ਇੱਥੇ ਵਾਲੇ ਫੈਸਲਿਆਂ ਨੂੰ ਰੱਦ ਕਰਤਾ। ਸੋ ਇੱਕੋ ਦਿਨ 'ਚ ਇੱਧਰੋਂ ਉੱਧਰੋਂ ਤਿੰਨ ਫੈਸਲੇ ਗਏ, ਅਤੇ ਤਿੰਨ ਪਹਿਲਾਂ ਇੱਧਰੋਂ ਉੱਧਰ ਗਏ ਸੀ, 6 ਹੁਕਮਨਾਮੇ ਇੱਕ ਦੂਜੇ ਦੇ ਰੱਦ ਕਰੋ, ਇੱਕ ਦੂਜੇ ਨੂੰ ਮਾਨਤਾ ਨਾ ਦਿਓ, ਇਹ ਚੱਲੇ। ਹੁਣ ਦੁਨੀਆਂ ਭਰ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਭਾਈਚਾਰੇ ਦੇ ਵਿੱਚ ਸਰਵੋਤਮ ਸਥਾਨ ਰੱਖਦਾ, ਉੱਥੋਂ ਦੇ ਜਥੇਦਾਰ ਨੂੰ ਇੱਕ ਵੱਡਾ ਮਾਣ ਮਿਲਦਾ
ਜੀ,
ਅਤੇ ਇਸੇ ਤਰ੍ਹਾਂ ਤਖ਼ਤ ਸਾਹਿਬਾਨਾਂ ਦਾ ਆਪੋ ਆਪਣਾ ਇੱਕ ਰੁਤਬਾ ਹੈ ਕੌਮ ਦੇ ਵਿੱਚ, ਪੰਜ ਤਖ਼ਤਾਂ ਦੀ ਇੱਕ ਆਪਣੀ ਮਹੱਤਤਾ ਹੈ। ਜੇਕਰ ਸਿਰਮੌਰ ਸੰਸਥਾਵਾਂ ਆਪਸ 'ਚ ਟਕਰਾਉਣਗੀਆਂ, ਸਿਰਮੌਰ ਸਾਡੇ ਨੁਮਾਇੰਦੇ ਆਪਸ 'ਚ ਟਕਰਾਉਣਗੇ, ਤਾਂ ਅਸੀਂ ਕੌਮ ਨੂੰ ਵੀ ਅਤੇ ਦੁਨੀਆਂ ਨੂੰ ਵੀ ਕੀ ਸੁਨੇਹਾ ਦੇਵਾਂਗੇ? ਇਹ ਬਹੁਤ ਵੱਡਾ ਸਵਾਲ ਹੈ। ਇਸ ਮੌਕੇ ਸਵਾਲ ਇਹ ਖੜਾ ਹੈ ਕਿ ਜਦੋਂ ਲਗਭਗ ਇਹ ਤੈਅ ਹੋ ਗਿਆ ਸੀ ਕਿ ਵੀ ਆਪਾਂ ਆਪੋ ਆਪਣੇ ਦਾਇਰੇ 'ਚ ਰਹਿਣਾ, ਔਰ ਪੁਰਾਣੇ ਆਪਸ 'ਚ ਆਮੋ ਸਾਹਮਣੇ ਹੋਏ ਸਾਰੇ ਫੈਸਲੇ ਵਾਪਸ ਲੈ ਲਏ ਜਾਣਗੇ
ਜੀ,
ਮਤਲਬ ਇਹਨਾਂ ਨੇ ਉਸੇ ਪੋਜੀਸ਼ਨ ਲਿਆਉਣਾ ਸੀ ਕਿ ਜਿਹੜਾ ਗੌਹਰ ਨੂੰ ਲੈ ਕੇ ਅਸੀਂ ਫੈਸਲਾ ਕੀਤਾ ਸੀ ਉਹਨੂੰ ਵਾਪਸ ਲੈਂਦੇ ਹਾਂ, ਅਤੇ ਉਹਦਾ ਮਸਲਾ ਤਖ਼ਤ ਸ਼੍ਰੀ ਪਟਨਾ ਸਾਹਿਬ ਦੇਖਣ, ਅਤੇ ਉਹਨਾਂ ਨੇ ਮਸਲਾ ਵਾਪਸ ਲੈ ਲੈਣਾ ਸੀ ਕਿ ਵੀ ਅਸੀਂ ਜਿਹੜੇ ਦੋ ਤਨਖਾਹੀਆ ਕਰਾਰ ਦਿੱਤੇ ਜਥੇਦਾਰ ਅਤੇ ਸੁਖਬੀਰ ਨੂੰ ਤਲਬ ਕੀਤਾ ਸੀ, ਉਹ ਫੈਸਲਾ ਵਾਪਸ ਲੈਣਾ, ਇੱਥੇ ਗੱਲ ਮੁੱਕ ਜਾਣੀ ਸੀ
ਜੀ।
ਪਰ ਕੌਣ ਅਜਿਹਾ ਜਿਹਨੇ ਹੋਣ ਨਹੀਂ ਦਿੱਤਾ, ਕਿਹੜੀ ਸ਼ਕਤੀ ਹੈ ਜੀ, ਇਹਦੀ ਚਰਚਾ ਖੂਬ ਹੈ ਜੀ। ਇੱਥੇ SGPC ਨੂੰ, ਹੈ ਨਾ, ਜਥੇਦਾਰਾਂ ਨੂੰ ਪੜਦੇ ਹੋਏ ਸੁਖਬੀਰ ਬਾਦਲ ਚਲਾ ਰਹੇ ਨੇ, ਤਾਂ ਉੱਥੇ ਕਹਿੰਦੇ ਜੀ ਨਹੀਂ ਜੀ ਉੱਥੇ BJP ਚਲਾ ਰਹੀ ਹੈ
ਜੀ,
ਕਿ ਉਹ ਮਹਾਰਾਸ਼ਟਰ ਦੇ ਵਿੱਚ ਪੈਂਦਾ ਜੀ, ਉੱਥੋਂ ਵੀ ਬੀਜੇਪੀ ਚਲਾਉਂਦੀ ਆ, ਇਹ ਜੀ ਬਿਹਾਰ 'ਚ ਪੈਂਦਾ ਜੀ ਇੱਥੋਂ ਵੀ ਬੀਜੇਪੀ ਚਲਾਉਂਦੀ ਆ, ਸਾਡੇ ਦੋ ਤਖ਼ਤ ਬਾਹਰ ਨੇ। ਸੋ ਦੋਵੇਂ ਤਖ਼ਤਾਂ ਦੇ ਹਵਾਲੇ ਨਾਲ ਇਹ ਪਹਿਲੂ ਹੈ ਜੀ ਕਿ ਉੱਥੇ ਬੀਜੇਪੀ ਕੰਮ ਕਰਦੀ ਆ, ਪਟਨਾ 'ਚ ਵੀ ਜੀ ਅਤੇ ਨੰਦੇੜ ਸਾਹਿਬ ਵੀ। ਹੁਣ ਇਸ ਪਹਿਲੂ ਦੇ ਉੱਤੇ ਕਿ ਬੀਜੇਪੀ ਵਾਲੇ ਆਗੂ ਨੇ ਨਹੀਂ ਹੋਣ ਦਿੱਤਾ, ਕਿ ਇੱਧਰੋਂ ਕਿਸੇ ਨੇ ਨਹੀਂ ਹੋਣ ਦਿੱਤਾ, ਕਿ ਕੋਈ ਦਿੱਲੀ ਦੀ ਕੋਈ ਸਿੱਖ ਲੀਡਰਸ਼ਿਪ ਵਿੱਚ ਰੋਲ ਨਿਭਾ ਰਹੀ ਆ, ਸੋ ਇਹ ਚਰਚਾਵਾਂ ਫਿਰ ਜ਼ੋਰ ਫੜ ਰਹੀਆਂ ਨੇ ਕਿ ਤਖ਼ਤਾਂ ਦਾ ਟਕਰਾਅ ਕੌਮ ਲਈ ਸ਼ੁਭ ਨਹੀਂ, ਸਿੱਖੀ ਲਈ ਸ਼ੁਭ ਨਹੀਂ, ਦੁਨੀਆ ਭਰ ਦੇ ਵਿੱਚ ਸਿੱਖੀ ਦਾ ਜੋ ਰੁਤਬਾ ਮਾਣ ਸਤਿਕਾਰ ਹੈ ਉਹਦੇ ਲਈ ਇਹ ਸੰਕੇ ਇਹ ਖ਼ਬਰਾਂ ਸ਼ੁਭ ਨਹੀਂ, ਪਰ ਉਹਦੇ ਬਾਵਜੂਦ ਵੀ ਕੌਣ ਹੈ ਜਿਹੜਾ ਨਿਮਰਤਾ ਨਾਲ ਨਿਬੜ ਨਹੀਂ ਦੇ ਰਿਹਾ ਅਤੇ ਮਾਮਲਾ ਜਿਉਂ ਜਿਉਂ ਵਧੂਗਾ। ਆਪਾਂ ਕਹਿੰਦੇ ਸੀ ਪਹਿਲਾਂ ਵਿਅਕਤੀ ਟਕਰਾਉਂਦੇ ਨੇ, ਫਿਰ ਜੱਸਿਆ ਟਕਰਾਉਣ ਲੱਗ ਪਏ, ਫਿਰ ਤਖ਼ਤਾਂ ਦਾ ਟਕਰਾਅ, ਉਰੇ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸ਼ੁਭ ਨਹੀਂ ਹੈ
ਜੀ। ਦੀਪਕ ਜੀ, ਇੱਕ ਹੋਰ ਗੱਲ ਜਿਹੜੀ ਬਹੁਤ ਚਿੰਤਾਜਨਕ ਆ, ਉਹ ਸੰਗਰੂਰ ਲਾਗਿਓਂ ਖਬਰੇ ਆ ਰਹੀ ਹੈ, ਜਿਹੜੀਆਂ ਮੋਟਰਾਂ ਨੇ ਉਹ ਜ਼ਹਿਰੀਲਾ ਪਾਣੀ ਕੱਢ ਰਹੀਆਂ ਨੇ ਜੀ। ਸੋ ਧਰਤੀ ਹੇਠਲੇ ਪਾਣੀ ਦਾ ਦੂਸ਼ਿਤ ਹੋਣਾ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਚਿੰਤਾਜਨਕ ਵਿਸ਼ਾ ਹੈ, ਪਰ ਉਹਦੀ ਮਿਸਾਲ ਸੰਗਰੂਰ ਦੇ ਵਿੱਚੋਂ ਕੀ ਸਾਹਮਣੇ ਆ ਰਹੀ ਹੈ ਜੀ? ਹੁਣ
ਦੇਖੋ, ਇਹ ਮਾਮਲਾ ਇੱਕ ਵਾਰ ਫਿਰ ਚਰਚਾ 'ਚ ਆਇਆ। ਅਸਲ 'ਚ ਸੰਗਰੂਰ ਦਾ ਬਲੌਕ ਹੈ ਜੀ ਭਵਾਨੀਗੜ੍ਹ, ਸੰਗਰੂਰ ਜ਼ਿਲ੍ਹੇ ਦਾ, ਉਸ ਭਵਾਨੀਗੜ੍ਹ ਬਲੌਕ ਦਾ ਪਿੰਡ ਹੈ ਜੀ ਅਲਵਰਕ। ਅਲਵਰਕ ਪਿੰਡ ਦਾ ਕਿਸਾਨ ਹੈ ਜੀ ਕੁਲਵਿੰਦਰ ਸਿੰਘ। ਉਸ ਕੁਲਵਿੰਦਰ ਸਿੰਘ ਦੇ ਟਿਊਬਵੈੱਲ ਦੇ ਵਿੱਚੋਂ ਮਤਲਬ ਸਿੱਧਾ ਜ਼ਹਿਰੀਲਾ ਪਾਣੀ ਨਿਕਲ ਰਿਹਾ, ਕਾਲਾ ਲਾਲ ਹੈ ਨਾ, ਕੈਮੀਕਲ ਭਰਪੂਰ ਉਹ ਪਾਣੀ ਨਿਕਲ ਰਿਹਾ, ਅਤੇ ਮੋਟਰ ਸ਼ਰੇਆਮ ਚੱਲਦੀ ਦਿਖ ਰਹੀ ਹੈ, ਅਤੇ ਉਹਦੀ ਵੀਡੀਓ ਅੱਜ ਫਿਰ ਚਰਚਾ 'ਚ, ਅਤੇ ਉਹ ਮਾਮਲਾ ਫਿਰ ਚਰਚਾ 'ਚ ਆ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਹਿਲੀ ਗੱਲ ਤਾਂ
ਜੀ,
ਖਾਸ ਕਰਕੇ ਮੈਂ ਸੰਗਰੂਰ ਇਸ ਇਲਾਕੇ ਦੀ ਜੇਕਰ ਗੱਲ ਕਰਾਂ, ਭਵਾਨੀਗੜ੍ਹ ਦੇ ਇਹਨਾਂ ਪਿੰਡਾਂ ਦੀ ਜੇਕਰ ਗੱਲ ਕਰਾਂ, ਉਸ ਖੇਤ ਦੇ ਨਾਲ ਦੇ ਆਲੇ ਦੁਆਲੇ ਦੀਆਂ ਕਿੰਨੀਆਂ ਹੀ ਮੋਟਰਾਂ ਇਹੋ ਜਿਹੀ ਪਾਣੀ ਕੱਢਦੀਆਂ, ਔਰ ਇਹ ਪਿਛਲੇ 2-3 ਸਾਲ ਤੋਂ ਇਹ ਮਾਮਲਾ ਚਰਚਾ 'ਚ
ਜੇ
ਕਿਹਾ ਜਾ ਰਿਹਾ ਕਿ ਉੱਥੇ ਕੋਈ ਡਾਈ ਇੰਡਸਟਰੀ ਸੀ ਜਿਹੜੀ ਹੁਣ ਤਾਂ ਕਹਿੰਦੇ ਬੰਦ ਹੋ ਗਈ ਜੀ, ਇਹ ਪਿਛਲੇ 10-12 ਸਾਲ ਦੀ ਬੰਦ ਹੈ ਜੀ ਹੁਣ ਤਾਂ। ਬਈ ਮਤਲਬ ਜੇ 10-12 ਸਾਲ ਦੀ ਬੰਦ ਡਾਈ ਇੰਡਸਟਰੀ ਦਾ ਹੁਣ ਤੱਕ ਅਸਰ ਹੈ
ਜੀ,
ਤੇ ਤੁਸੀਂ ਤਾਂ ਮੱਤੇਵੜ ਸਾਰਾ ਡਾਈ ਇੰਡਸਟਰੀ ਨੂੰ ਦੇਣ ਲੱਗੇ ਸੀ ਜਨਾਬ ਬਦਲਾ ਵਾਲਿਓ
ਜੀ,
ਸਵਾਲ ਤਾਂ ਫਿਰ ਤੁਹਾਡੇ ਵੀ ਖੜਾ। ਤੁਸੀਂ ਤਾਂ ਹੁਣ ਵੀ ਆ ਚਮਕੌਰ ਸਾਹਿਬ ਦੇ ਵਿੱਚ ਗੱਤਾ ਫੈਕਟਰੀ ਲੱਗਣ ਲੱਗੀ ਸੀ, ਲੋਕਾਂ ਨੇ ਰੋਕੀ ਹੈ, ਤੁਸੀਂ ਨਹੀਂ ਰੋਕੀ, ਤੁਸੀਂ ਤਾਂ ਲਵਾਤੀ ਸੀ, ਡੰਡੇ ਦੇ ਜ਼ੋਰ ਤੇ ਲਵਾਤੀ ਸੀ, ਤੁਸੀਂ ਤਾਂ ਸਿਮਿੰਟ ਦੀ ਫੈਕਟਰੀ ਇੱਕ ਹੋਰ ਲਵਾਉਣ ਨੂੰ ਫਿਰਦੇ ਸੀ
ਜੀ,
ਹੈ ਨਾ, ਉਹ ਜੀਰਾ ਸ਼ਰਾਬ ਫੈਕਟਰੀ ਵਾਲਾ, ਅਜੇ ਤੱਕ ਤੁਹਾਡਾ ਅਧਿਕਾਰਤ ਫੈਸਲਾ ਨਹੀਂ ਆਇਆ ਕਿ ਅਸੀਂ ਬੰਦ ਕਰਤੀ, ਧਰਨਾ ਚੱਲੀ ਜਾਂਦਾ ਸਾਲਾਂ ਦਰ ਸਾਲਾਂ
ਜੀ,
ਤੁਸੀਂ ਲਾਉਣ ਨਿਕਲ ਰਿਹਾ ਸੀ। ਮੈਨੂੰ ਯਾਦ ਹੈ ਵਿਜੇ ਜੀ 2010 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀਲ ਚੇਅਰ ਦੇ ਉੱਤੇ ਬੱਚਿਆਂ ਨੂੰ ਲੈ ਕੇ ਮੀਡੀਆ ਮੂਹਰੇ ਆਉਂਦੇ ਨੇ, ਕਿਹਾ ਜਵਾਕ ਨੇ ਜੀ ਅਬੋਹਰ ਫਾਜ਼ਿਲਕਾ ਦੇ ਉਹਨਾਂ ਪਿੰਡਾਂ ਦੇ ਜਿੱਥੇ ਅਪੰਗ ਗੂੰਗੇ ਬੋਲੇ ਲੋਕ ਜੰਮਦੇ ਨੇ, ਪਿੰਡ 'ਚ ਇੱਕ ਇੱਕ ਘਰ 'ਚ 8-8 ਬੰਦਿਆਂ ਨੂੰ ਕੈਂਸਰ ਹੈ, ਕਾਲਾ ਪੀਲੀ ਹੈ, ਲੋਕ ਮਰ ਰਹੇ ਨੇ ਕਿਉਂਕਿ ਨਹਿਰੀ ਪਾਣੀ ਪੀਣ ਲਈ ਮਜਬੂਰ ਨੇ, ਉਹ ਕਾਲਾ ਜਾਂਦਾ, ਜ਼ਹਿਰੀ ਜਾਂਦਾ, ਬੁੱਢਾ ਦਰਿਆ ਵਾਲਾ ਮਾਮਲਾ ਉੱਥੇ ਹੈ, ਅਤੇ ਧਰਤੀ ਹੇਠਲਾ ਪਾਣੀ ਉੱਥੇ ਪਹਿਲਾਂ ਹੀ ਪੀਣ ਲਾਇਕ ਨਹੀਂ ਗਾ। ਅਤੇ ਮੁੱਖ ਮੰਤਰੀ ਸਾਹਿਬ 2010 ਤੋਂ ਬਾਅਦ ਮੈਂ 2022 'ਚ ਗਿਆ ਸੀ ਵਿਜੇ ਜੀ ਉਹਨਾਂ ਪਿੰਡਾਂ 'ਚ, ਪੂਰੇ ਨਾਲ ਸੀ ਅਮਤੋਜ ਹੋਰੀ ਹੈ ਨਾ, ਸਰਜੀਤ ਧਾਲੀਵਾਲ ਭਾਜੀ ਹੋਰੀ, ਲੱਖੇ ਹੋਰੀ, ਕਿੰਨੇ ਜਣੇ ਅਸੀਂ ਲਗਾਤਾਰ ਉਹਨਾਂ ਪਿੰਡਾਂ 'ਚ ਘੁੰਮੇ
ਜੀ।
ਮਤਲਬ ਹਾਲਤ ਐਸੀ ਸੀ ਕਿ ਪਿੰਡ ਦੇ ਵਿੱਚ ਜੇ 12 ਜਵਾਕ ਮਿਲ ਰਹੇ, ਉਹਨਾਂ 'ਚੋਂ 10 ਸਾਨੂੰ ਗੂੰਗੇ ਬੋਲੇ ਮਿਲ ਰਹੇ ਆ, ਮਾਂ ਪਿਓ ਬੱਚੇ ਨੂੰ ਚੱਕ ਕੇ 20-20 ਸਾਲ ਦੇ ਬੱਚੇ ਨੂੰ ਚੱਕ ਕੇ ਲਿਜਾਣ ਜੋਗੇ ਆ। ਮਤਲਬ ਪਿੰਡ ਦੇ ਪਿੰਡਾਂ 'ਚ ਕਿਸੇ ਨੂੰ ਹੱਥਾਂ ਦੀਆਂ ਬਿਮਾਰੀਆਂ, ਕਿਸੇ ਨੂੰ ਚਮੜੀ ਦੇ ਰੋਗ ਨੇ, ਕਿਸੇ ਨੂੰ ਕਾਲਾ ਪੀਲੀਆ, ਬਾਗ ਉੱਜੜ ਰਹੇ ਸੀ ਉਹਨਾਂ ਦਿਨਾਂ 'ਚ, ਉਹਨਾਂ ਦਾ ਪਾਣੀ ਨਹੀਂ ਮਿਲ ਰਿਹਾ ਸੀ। ਸੋ ਇਹ ਸਥਿਤੀ ਅੱਜ 2025 'ਚ ਆਪਾਂ ਗੱਲ ਕਰ ਰਹੇ, ਹੁਣ ਤਾਂ ਮੁੱਖ ਮੰਤਰੀ ਸਾਹਿਬ ਸਰਕਾਰ ਤੁਹਾਡੀ ਹੈ, ਤੁਸੀਂ ਜਦ ਦੂਜਿਆਂ ਨੂੰ ਕਹਿੰਦੇ ਸੀ ਤੁਹਾਡੇ ਕੋਲ ਮੌਕਾ ਸੀ
ਜੀ,
ਹੋਰ ਫਾਜ਼ਿਲਕਾ ਛੱਡੋ, ਹੁਣ ਤਾਂ ਤੁਹਾਡੇ ਆਪਣੇ ਘਰੇ ਸੰਗਰੂਰ ਦੀ ਗੱਲ ਕਰ ਰਹੇ ਹਾਂ ਅੱਜ ਤਾਂ ਆਪਾਂ, ਤੇ ਜੇ ਸੰਗਰੂਰ ਦੀ ਆ ਸਥਿਤੀ ਆ, ਚਮਕੌਰ ਸਾਹਿਬ ਦੀ ਆ ਹਾਲਤ ਹੈ, ਹੈ ਨਾ, ਆ ਜਿੱਥੋਂ ਸਤਲੁਜ ਦਰਿਆ ਨਿਕਲ ਕੇ ਆਉਂਦਾ ਉਹਨਾਂ ਖੇਤਰਾਂ ਦੇ ਵਿੱਚ ਜ਼ਹਿਰ ਆ ਗਈ, ਹੈ ਨਾ, ਲੁਧਿਆਣੇ ਤੋਂ ਲੈ ਕੇ ਗਾਂਹ ਤਾਂ ਪੁੱਛੋ ਹੀ ਨਾ ਜਿੱਥੋਂ ਬੁੱਢਾ ਦਰਿਆ ਚਲਾ ਗਿਆ
ਜੀ,
ਤੇ ਆ ਸੰਗਰੂਰ ਵਰਗਾ ਮਾਲਵੇ ਦਾ ਸਾਰਾ ਖੇਤਰ ਕੈਂਸਰ ਪੀੜਿਤ ਹੋ ਰਿਹਾ, ਤੇ ਤੁਸੀਂ ਫਿਰ ਕਿਹੜਾ ਵਿਕਾਸ ਚਾਹੁੰਦੇ ਹੋ ਜੀ ਅਜੇ ਵੀ, ਕਿ ਅਸੀਂ ਜੀ ਨਵੀਆਂ ਇੰਡਸਟਰੀਆਂ ਨੂੰ ਦੇਣੀਆਂ ਜ਼ਮੀਨਾਂ, ਅਸੀਂ ਐਂ ਕਰਨਾ ਜੀ, ਤੇ ਤੁਸੀਂ ਤਾਂ ਪੰਜਾਬ ਦੀ 40,000 ਏਕੜ ਜ਼ਮੀਨ ਖੋਹ ਕੇ ਸਭ ਨੂੰ ਪਤਾ ਕਿਹਨਾਂ ਨੂੰ ਸੌਂਪਣੀ ਹੈ। ਸੋ ਇਹ ਸਵਾਲ ਖੜਾ, ਅੱਜ ਕੇਜਰੀਵਾਲ ਨੂੰ ਮੁੱਖ ਮਾਨ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੋਹਾਲੀ ਦੇ ਵਿੱਚ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਜੀ।
ਅੱਛਾ ਜੀ,
ਇੱਕ ਪਾਸੇ ਤੁਹਾਡੇ ਡਰਾਮੇ ਨੇ ਇਹ, ਤੇ ਦੂਜੇ ਪਾਸੇ ਪੰਜਾਬ ਦੀ ਆ ਸਥਿਤੀ ਹੈ। ਸੋ ਇਹ ਸਾਰੇ ਪਹਿਲੂ ਸਵਾਲ ਕਰਦੇ ਨੇ ਕਿ ਜਨਾਬ, ਨਾ ਤਾਂ ਅਜੇ ਤੱਕ ਬੁੱਢਾ ਦਰਿਆ ਸਾਫ਼ ਹੋਇਆ, ਮੈਂ ਸੁਣ ਰਿਹਾ ਸੀ ਸੰਤ ਸਿੰਘ ਚਹਿਲ ਵਾਲੀ ਇੰਟਰਵਿਊ ਤੁਹਾਡੇ ਨਾਲ,
ਜੀ
ਬਾਬਾ ਜੀ ਨੂੰ ਤੁਸੀਂ ਸਵਾਲ ਬੜਾ ਵਾਜਬ ਕੀਤਾ ਸੀ ਕਿ ਵੀ ਤੁਸੀਂ ਆਮ ਆਦਮੀ ਪਾਰਟੀ ਚੋਂ ਅਤੇ ਤੁਸੀਂ ਕਿਉਂ ਨਹੀਂ ਪ੍ਰਦਰਸ਼ਨ ਕੀਤਾ ਜਦੋਂ ਐਂ ਪਾਣੀਆਂ ਨੂੰ ਪਲੀਤ ਕਰਨ ਵਾਲੇ ਤੇ, ਉਹਨੂੰ ਮੋੜ ਕੇ ਸੰਸਦ ਤੱਕ ਲੈ ਗਏ ਕਿ ਜੀ ਉਹ ਸੰਸਦ 'ਚ ਤਾਂ ਮੈਂ ਸਵਾਲ ਖੜਾ ਕੀਤਾ, ਮੈਂ ਤਾਂ ਉੱਥੇ ਬੋਲਦਾ ਜੀ ਪੁੱਛਦਾ ਜੀ। ਭਾਈ ਉਹ ਸੰਸਦੀ ਮਸਲਾ ਨਹੀਂ, ਕੇਂਦਰ ਨੇ ਉਹ ਕਾਨੂੰਨ ਪਾਸ ਕਰਕੇ ਸੂਬਿਆਂ ਨੂੰ ਦਿੱਤਾ, ਪਾਣੀ ਸਟੇਟ ਦਾ ਸਬਜੈਕਟ ਹੈ ਅਤੇ ਪੰਜਾਬ ਸਰਕਾਰ ਨੇ ਉਹਨੂੰ ਪਾਸ ਕੀਤਾ, ਤੁਸੀਂ ਪੰਜਾਬ ਸਰਕਾਰ ਦਾ ਵਿਰੋਧ ਕਿਉਂ ਨਹੀਂ ਕੀਤਾ?
ਜੀ
ਤੁਸੀਂ ਉੱਥੇ ਪਾਣੀ ਛੱਡ ਕੇ ਦਿਖਾ ਕੇ ਲਓ ਜੀ ਹੋ ਗਿਆ ਸਾਫ਼, ਸਭ ਨੂੰ ਪਤਾ ਕਿ ਅਜੇ ਬੁੱਢਾ ਦਰਿਆ ਸਾਫ਼ ਨਹੀਂ ਹੋਇਆ, ਅਤੇ ਕਿੱਥੇ ਹੈ ਜਨਾਬ ਪੰਜਾਬ ਸਰਕਾਰ ਅਤੇ ਕਿੱਥੇ ਨੇ ਵਾਤਾਵਰਨ ਪ੍ਰੇਮੀ?
ਜੀ
ਸੋ ਇਹ ਬਹੁਤ ਬੜਾ ਸਵਾਲ ਖੜਾ ਹੈ। ਸੰਤ ਸਿੰਚਲ ਹੋਰਾਂ ਨੂੰ ਬਹੁਤ ਉਮੀਦ ਸੀ ਕਿ ਉਹ ਰਾਜ ਸਭਾ ਗਏ ਨੇ ਤਾਂ ਇਹਨਾਂ ਮੁੱਦਿਆਂ 'ਤੇ ਘੱਟੋ ਘੱਟ ਆਪਣੀ ਸਰਕਾਰ ਨੂੰ ਤਾਂ ਸਮਝਾ ਲੈਣਗੇ।
ਜੀ
ਸੋ ਜੇ ਪੰਜ ਦਰਿਆਵਾਂ ਦਾ ਪਾਣੀ ਪੀਣ ਲਾਇਕ ਨਹੀਂ ਤਾਂ ਕਿੱਥੇ ਨੂੰ ਜਾਣਾ ਅਸੀਂ? ਅਸੀਂ ਸਿਰਫ ਬਾਣੀ ਗ੍ਰੰਥ ਪੜ੍ਹਨੀ ਹੈ, ਉਚਾਰਨੀ ਹੈ, ਹੈਂ, ਅਤੇ ਪਰ ਉਹਨਾਂ 'ਤੇ ਅਮਲ ਨਹੀਂ ਕਰਨਾ। ਅਫਸੋਸ ਹੈ ਇਹਦੇ ਲਈ ਸਰਕਾਰਾਂ ਵੀ, ਸਿਸਟਮ ਵੀ, ਪ੍ਰਸ਼ਾਸਨ ਵੀ, ਅਤੇ ਮੀਡੀਆ ਵੀ, ਅਤੇ ਅਸੀਂ ਵੀ ਜ਼ਿੰਮੇਵਾਰ ਲੋਕ।
ਅੱਛਾ ਦੀਪਕ ਜੀ, ਜਦੋਂ ਲੋਕਾਂ ਨੂੰ ਕਿਹੜੇ ਕਿਹੜੇ ਖਤਰੇ ਦਰਪੇਸ਼ ਨੇ ਉਹਦੇ ਬਾਰੇ ਵੱਖੋ ਵੱਖਰੇ ਪਹਿਲੂਆਂ 'ਤੇ ਗੱਲ ਹੁੰਦੀ ਆ। ਅੱਤਵਾਦ ਅਫਕੋਰਸ ਇੱਕ ਅਜਿਹਾ ਪਹਿਲੂ ਹੈ ਜਿਹਨੇ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਪਰ ਜੇ ਅਸੀਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸੰਦਰਭ ਦੇ ਵਿੱਚ ਵੇਖੀਏ ਤਾਂ ਅੱਤਵਾਦ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਪ੍ਰਦੂਸ਼ਣ, ਇਹਦੇ ਬਾਰੇ ਦੱਸਿਓ ਜੀ।
ਬਿਲਕੁਲ ਜੀ, ਇਹ ਦੁਨੀਆ ਭਰ 'ਚ ਮਸਲਾ, ਪਰ ਭਾਰਤ 'ਚ ਇਹ ਸਭ ਤੋਂ ਵੱਡਾ ਮਸਲਾ। ਮਤਲਬ ਦੁਨੀਆ ਦੇ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਭਾਰਤ ਦੇ ਨਾਮੀ ਗ੍ਰਾਮੀ ਸ਼ਹਿਰ ਹੁੰਦੇ ਨੇ, ਚਾਹੇ ਉਹ ਕਲਕੱਤੇ ਦਾ ਜ਼ਿਕਰ ਆ ਜਾਵੇ, ਚਾਹੇ ਉਹ ਦਿੱਲੀ ਦਾ ਆ ਜਾਵੇ, ਚਾਹੇ ਮੁੰਬਈ ਦਾ ਆ ਜਾਵੇ, ਚਾਹੇ ਹੋਰਨਾਂ ਸ਼ਹਿਰਾਂ ਦਾ ਆ ਜਾਵੇ। ਇਸ ਮੌਕੇ ਸਭ ਤੋਂ ਵੱਧ ਜੇ ਮਾਮਲੇ ਆ ਰਹੇ ਨੇ ਅਜਿਹੇ ਤਾਂ ਉਹ ਤਾਮਿਲਨਾਡੂ ਖੇਤਰ 'ਚੋਂ ਆ ਰਹੇ ਨੇ। ਭਾਰਤ ਦੇ ਵਿੱਚ ਪ੍ਰਦੂਸ਼ਿਤ ਹਵਾ ਕਾਰਨ ਮੰਨ ਸਕਦੇ ਹੋ ਕਿ ਹਰ ਸਾਲ ਕਿੰਨੇ ਲੋਕ ਮਰਦੇ ਹੋਣੇ ਜੀ? 18 ਲੱਖ ਤੋਂ ਵੱਧ ਲੋਕ।
ਬੱਲੇ,
ਫਿਰ ਇਹ ਅੱਤਵਾਦ ਤੋਂ ਖਤਰਨਾਕ ਨਹੀਂ ਤਾਂ ਹੋਰ ਕੀ ਹੈ? ਵਿਜੇ ਜੀ, ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਤੁਸੀਂ ਤਾਂ ਹੀ ਜਿਉਂਦੇ ਹੋ ਜੇ ਤੁਹਾਡੇ ਸਾਹ ਚੱਲਦੇ ਆ, ਅਤੇ ਸਾਹ ਚੱਲਣ ਲਈ ਕਹਿੰਦੇ ਹਵਾ ਜ਼ਰੂਰੀ ਹੈ। ਸਭ ਨੂੰ ਪਤਾ ਕਰੋਨਾ 'ਚ ਆਕਸੀਜਨ ਸਿਲੰਡਰਾਂ ਦਾ ਕਿਵੇਂ ਸੀ।
ਜੀ ਜੀ,
ਅਤੇ ਜੇ ਕੁਦਰਤੀ ਹਵਾ ਉਹ ਜ਼ਹਿਰੀ ਕਰ ਲਈ ਅਸੀਂ, ਅਤੇ ਫਿਰ ਇਹਦੇ ਲਈ ਕੌਣ ਕਿਵੇਂ ਅਸੀਂ ਜੀਵਾਂਗੇ, ਅਤੇ ਕੌਣ ਕੌਣ ਕਿਹਨੂੰ ਕਿਹਨੂੰ ਜ਼ਿੰਮੇ ਬੈਠਣਾ? ਮੇਰੇ ਕੋਲ ਆ ਰਿਪੋਰਟ ਪਈ ਹੈ, ਕਹਿੰਦੇ ਦੱਖਣੀ ਏਸ਼ੀਆ ਟੈਰਿਜ਼ਮ ਪੋਰਟਲ ਦੇ ਅੰਕੜਿਆਂ ਮੁਤਾਬਕ ਸਾਲ 2000 ਤੋਂ ਲੈ ਕੇ 2025 ਤੱਕ ਭਾਰਤ 'ਚ ਅੱਤਵਾਦੀ ਹਮਲਿਆਂ 'ਚ 1,77,506 ਲੋਕ ਮਾਰੇ ਗਏ। ਸੰਨ 2000 ਤੋਂ 2025 ਤੱਕ 25 ਸਾਲਾਂ ਦੇ ਵਿੱਚ 1,77,506 ਲੋਕ ਮਾਰੇ ਗਏ। ਮਤਲਬ ਜੇ 25 ਸਾਲਾਂ ਦਾ ਅੰਕੜਾ ਬਣਦਾ ਤਾਂ ਹਰ ਸਾਲ 7100 ਬੰਦਾ ਮਰਦਾ ਅੱਤਵਾਦ ਨਾਲ। ਮੈਂ ਭਾਰਤ ਦੀ ਗੱਲ ਕਰ ਰਿਹਾ ਸਰ
ਜੀ।
7000 ਤੋਂ ਵੱਧ ਬੰਦਾ 1 ਸਾਲ 'ਚ ਅੱਤਵਾਦ ਦੀ ਭੇਟ ਚੜ੍ਹਦਾ, ਜਿਹਨਾਂ ਦਾ ਕੋਈ ਕਸੂਰ ਨਹੀਂ, ਕੋਈ ਕੁਛ ਨਹੀਂ
ਜੀ।
ਇਹ ਥੋੜ੍ਹੀ ਗਿਣਤੀ ਨਹੀਂ ਹੈ, ਪਰ ਜਦੋਂ ਮੈਂ ਹਵਾ ਦੇ ਪ੍ਰਦੂਸ਼ਣ ਦੇ ਮੁਕਾਬਲੇ ਦੇਖਦਾ ਕਿ ਉਹ ਹਵਾ ਦੇ ਪ੍ਰਦੂਸ਼ਿਤ ਹਵਾ ਦੇ ਵਿੱਚ ਸਾਹ ਲੈਣ ਕਰਕੇ ਉਹ ਫੇਫੜਿਆਂ ਦੇ ਰੋਗ, ਹੋਰ ਅੰਦਰ ਬਿਮਾਰੀਆਂ, ਹੈ ਨਾ, ਉਹਨਾਂ ਨੂੰ ਸਾਰਾ ਕੁਛ, ਉਹਦਾ ਨਤੀਜਾ ਜਦੋਂ ਮੌਤ ਬਣਦੀ ਹੈ ਤਾਂ ਉਹ ਸਾਲ 'ਚ 18 ਲੱਖ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ
ਜੀ
ਕਿ ਕਿੰਨਾ ਇਹ ਫਰਕ ਹੋਣਾ। ਮਤਲਬ 18 ਲੱਖ ਤੋਂ ਲੈ ਕੇ ਕਹਿੰਦੇ 21 ਲੱਖ ਤੱਕ ਲਗਭਗ, ਇਹ WHO ਦੇ ਅੰਕੜੇ ਹੈ, ਮੇਰੇ ਨਹੀਂ ਗੇ ਜਾਂ ਕਿਸੇ ਅਦਾਰੇ ਦੇ ਅੰਕੜੇ ਨਹੀਂ ਗੇ, ਹੈ ਨਾ। WHO ਦੇ ਅੰਕੜਿਆਂ ਮੁਤਾਬਕ ਭਾਰਤ 'ਚ ਸਿਰਫ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਘੱਟੋ ਘੱਟ 18 ਲੱਖ ਤੋਂ ਲੈ ਕੇ 21 ਲੱਖ ਮੌਤਾਂ ਹੁੰਦੀਆਂ। ਨਾ ਤਾਂ ਇਸ ਮੁੱਦੇ 'ਤੇ ਜਨਤਾ ਬੋਲੇ, ਨਾ ਜਨਤਾ ਦੇ ਚੁਣੇ ਨੁਮਾਇੰਦੇ ਬੋਲਣ, ਨਾ ਸਰਕਾਰਾਂ ਗੌਰ ਕਰਨ, ਹੈ ਨਾ, ਅਤੇ ਕੰਮ ਚੱਲ ਰਿਹਾ ਜੀ। ਆਹ ਅੱਤਵਾਦ ਤੋਂ ਖਤਰਨਾਕ ਨਹੀਂ ਤਾਂ ਹੋਰ ਕੀ ਹੈ? ਸੋ ਇਸ ਲਈ ਚਾਹੇ ਹਵਾ ਦਾ ਪ੍ਰਦੂਸ਼ਣ ਹੈ, ਚਾਹੇ ਪਾਣੀਆਂ ਦਾ ਪ੍ਰਦੂਸ਼ਣ ਹੈ, ਅਤੇ ਜੇ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੇ ਹੱਥ ਦੇ ਦੇਣਾ ਕਿ ਕਰੋ ਪਾਣੀ ਪਲੀਤ, ਤੁਹਾਨੂੰ ਨਾ ਕੋਈ ਸਜ਼ਾ ਹੋਣੀ, ਨਾ ਕੁਛ ਹੋਣਾ, ਹੈ ਨਾ, ਇਕੱਲਾ ਜੁਰਮਾਨਾ ਜੁਰਮਾਨਾ ਭਰ ਦਿਓ, ਕੋਈ ਗੱਲ ਨਹੀਂ, ਉਹ ਵੀ ਜੁਰਮਾਨਾ ਸਭ ਨੂੰ ਪਤਾ ਹੈ, ਸਰਕਾਰ ਨੂੰ ਘੱਟ ਭਰ ਹੁੰਦਾ, ਖਜ਼ਾਨੇ ਨੂੰ ਘੱਟ ਭਰ ਹੁੰਦਾ, ਮੰਤਰੀਆਂ ਅਫਸਰਾਂ ਅਧਿਕਾਰੀਆਂ ਦੀ ਜੇਬ 'ਚ ਵੱਧ ਚਲਾ ਜਾਂਦਾ, ਉਹ ਕਿਵੇਂ ਜਾਂਦਾ ਫਿਰ ਸਭ ਨੂੰ ਪਤਾ, ਚੋਣ ਫੰਡ ਵੀ ਬਣ ਜਾਂਦਾ ਫਿਰ ਉਹ ਜੁਰਮਾਨਾ
ਜੀ। ਅੱਛਾ ਦੀਪਕ ਜੀ, ਲੈਂਡ ਪੂਲਿੰਗ ਵਾਲੇ ਮਾਮਲੇ ਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਰਚਾ ਸਾਂਭ ਲਿਆ ਗਿਆ, ਇਹਦੇ ਬਾਰੇ ਕੀ ਅਪਡੇਟ ਹੈ ਜੀ?
ਆਪਾਂ ਜਿਸ ਦਿਨ ਦੀ ਲੈਂਡ ਪੂਲਿੰਗ ਵਾਲਾ ਮੁੱਦਾ ਬਣਿਆ ਹੈ, ਆਪਾਂ ਉਸ ਦਿਨ ਤੋਂ ਵਿਜੇ ਜੀ ਗੱਲ ਕਰਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਹੁਣ ਵੱਡਾ ਮਸਲਾ ਬਣੂਗਾ, ਇਹ ਧਰਾਤਲ ਦਾ ਮੁੱਦਾ ਬਣੂਗਾ। ਇਹ ਕਾਗਜ਼ੀ ਪੱਤਰੀ ਲੜਾਈ ਨਹੀਂ, ਇਹ ਰਾਜਪਾਲ ਨੂੰ ਮੰਗ ਪੱਤਰ ਦੇ ਗਏ ਜਾਖੜ ਸਾਹਿਬ ਆ ਕੇ, ਵੈਸੇ ਜਾਖੜ ਸਾਹਿਬ ਨੂੰ ਵੀ ਝਟਕਾ ਲੱਗ ਗਿਆ ਇੱਕ ਤਰ੍ਹਾਂ ਨਾਲ, बीजेपी ने अज जी नवे अश्विनी शर्मा कार्यकारी प्रधान लाता उन्होंने नाल, उन्होंने हटाया नहीं पर उन्होंने नाल एक नियुक्ति करती। हुण ये नहीं पता कि उन्होंने जाखड़ साहब को संकेत दिता कि थोड़ा अस्तीफा पे है जी तो पे है तुसी तुरे फिरे रहना तुरे फिरे रहो जां फिर उन्होंने मना लिया कि कोई गल नहीं थोड़ा वजन घटा दिंदे आ बयान बयून देने होर काम भी रख लें तुसी अपना काम करो ये तो हुण उही जानदे आ पर उन्होंने अपना कार्यकारी प्रधान लाता। सो जाखड़ साहब भी इस मसले से बीजेपी वालों मंग पत्र वगैरह लेके गए सी राजपाल कोल। दूए पासे अकाली दल भी इस मसले से कह रहे सी 15 जुलाई तो पंजाब भर च प्रदर्शन शुरू करांगे लुधियाने तो शुरू करांगे क्योंकि 23-24 हज़ार एकड़ जमीन तो उत्थे दी लैनी है 40,000 एकड़ करीब करीब पूरे पंजाब की बनती है 18-19 साइटां ने। पर आपां जदे गल कर सी राजनीतिक तरह का फिर बोलन लगे हाँ जी चलो ठीक है कांग्रेस नहीं रड़क रही
जी
इस मुद्दे से मैनूं नहीं पता कि उन्होंने क्यों नहीं लगता कि वोटां दी मुश्क तां उन्होंने भी आई होनी पर SKM गैर हाजर से यदि चर्चा आप लगातार करते हैं किसान जथेबंदियां गैर हाजर से तो मैं ये भी खासा प्रगटा रहा कि शंभू खनौरी बार्डर तो अंदोलन चक्कण पिछे तो फिर उन्होंने चंडीगढ़ धरना लाने तो रोकने पिछे फिर किसी भी कार्रवाई समय घरों चक लो घर नज़रबंद कर लो उन्होंने रोक लो साथियों की यह प्रक्रिया इसलिए सी कि जदों असी लैंड पुलिंग वाले लाइए तद तक उन्होंने मच मार लीए पर पता नहीं क्यों सरकार भुल जाती हैं कि यह तजर्बेकार जथेबंदियां है ना जो ठीक है कई खुंभा मंग नवी जमी है तो होर उन्होंने चो बिंग बन बन निकली जाए ने है ना कई लगता दिल्ली किसान आंदोलन तो बाद यही काम वधिया पर भी वड्डिया जथेबंदियां भी है और वड्डे घोलों चो भी है सफल होकर निकली जथेबंदियां है और समय की निजाकत भी जान दी। सो उन्होंने हूँ एक तरह SKM ने दोबारा बैठक करके इस लैंड पुलिंग के मामले से लड़ाई लड़न का तहिया कर लिया
जी।
चंडीगढ़ च बैठक हुई बैठक च फैसला होया कि सब तो पहला तो 18 जुलाई को चंडीगढ़ के किसान भवन से सारे दलों को सद लिया कि आ जाओ सर्वदली बैठक है अपना अपना नुमाइंदा भेजो कौन कौन आऊगा अपना एजेंडा तैयार करके आयो इस मसले से पानिया के मसले से तो लैंड पुलिंग वाले मसले से
जी
ये दोवे मसलों से तुहाडी की पक्ष है ये एक दबावता बनता है पार्टियां से राजनीतिक धिर से क्योंकि जो उत्थे आके जनतक बोलना है तो कल कैमरे नहीं ऑन होने किन्नियां दे मोबाइल भी ऑन होने सारा कुछ आना वो गल्लां बाहर भी आउंदियां फिर तुसीं जदों मीटिंग खुली मीटिंग कह के जाने गल्लां। सो इसलिए उन्होंने ये चुनौती है। दूसरा फिर ये कहिंदे माहौल बनावांगे वो दिल्ली अंदोलन वाला फार्मूला कि हुण जिन्हां जिन्हां पिंडां च लैंड पुलिंग लई जमीन अक्वायर कीतियां जाणियां उन्हां उन्हां पिंडां दे विच झंडा मार्च उन्हां उन्हां पिंडां च ट्रैक्टर मार्च 30 तरीक तय करती कि 30 जुलाई नूं इन्हां इन्हां पिंडां दे विच असीं जिथे जिथों लैंड पुलिंग लई जमीनां दे नां आ गए उत्थे उत्थे और ज़्यादातर आपां गल कर रहे सी कि सरपंचां तों पंचायतां तों मते पवा ले इन्हां ने सरकार ने कहा जी लै लो जी सारा कुछ ठीक है जी है ना पर हुण उही पिंड जिन्हां दी लैंड पुलिंग चल रही सी उत्थे ग्राम सभावां मते पाउण लगे कि असीं नहीं देणी जमीन। पंजाब च काफ़ी समय बाद आवाज़ उठण लगी आ कि किसान कहिंदे असीं जमीन नहीं देणी
जी।
सो इसलिए उस पंचायती मते कितने रह जाने जो ग्राम सभा के मते आ गए वह भी हो जाने फिर
जी
फिर कानूनी मानता भी बन जानी उन्होंने सो मते भी पैन लग पे तो इधर ये कहें असं झंडा से ट्रैक्टर मार्च करांगे 30 जुलाई में तो फिर 24 अगस्त को लुधियाने के लैंड पुलिंग वाले मामले के उत्ते मतलब वड्डी रैली का ऐलान करता इन्होंने उत्थे मुलापुर च लुधियाना खेत्र च। सो SKM ने मोर्चा सामभ लिया तो जे SKM धरातल से आता तो किसानों के जिन्हों की जमीन खोईया जा रही एक तरह सीधिया उन्होंने भी एक हिम्मत मिलती है कि कोई धिर साडे नाल वड्डी आ खलोती है उस तो बाद ये लोक लहर बनेगी विजय जी आजाद लैंड पुलिंग।
दीपक जी पंजाब दे विच 31 लाख लोगों नू आटा दाल स्कीम दे विचों बाहर कढ दिता गया की वेरवे ने जी इसते?
देखो विजय जी केंद्र सरकार की असल च तां योजना है ते सूबे सरकार इन्हां नू अपने नाम देख के अपने ढंग नाल इन्हां चलाउंदियां ने। पहला तो आम आदमी पार्टी ने भी कोशिश की सी कि असीं कणक दा आटा पिहा के दे दिया करिए घर घर पहुँचा दिया करिए उहदे नाल दिल्ली वाले कंपनी और डिपू वाला का समान पै गया उस हिसाब किताब सैट नहीं आया फिर उसे पुराने पीछे चाहना पे हूँ 3 महीने का कट्ठा देंगे तमाही कणक ते दाल कट्ठी जाती है 3 महीने की
जी।
सो इस दे तहत EKYC होनी सी हुण स्मार्ट राशन कार्ड बन गया तो स्मार्ट राशन कार्ड के लिए फिर अंगूठा ला के पहचान होंगी है पहला तो जो हत्थी किरत करने वाला बंदा ना जिहड़ा मान लो कही चला है ना मतलब कि दाती चला है ना मजदूरी करता है तसले चकदा कुछ करता है उन्होंने तो कई बार अपने बैंक खात्या च अंगूठा नहीं मिलता उत्थे जाके दोबारा सेम बार बार वो साफ करवाते हैं कदे कुछ कहिंदे ने ऐ करो वो करो तो अंगूठे नहीं लगते किरती बंदियां दे ते इसलिए एक KYC च कहिंदे दिक्कत भी आ रही कई थावां ते पर ਜੇਕਰ ਮੈਂ ਹੁਣੇ ਗੱਲ ਕਰਾਂ, ਇਹ ਅੰਕੜਾ ਬਹੁਤ ਵੱਡਾ ਹੈ ਕਿ 31,29,000 ਲੋਕ ਨੇ ਜਿਨ੍ਹਾਂ ਨੇ ਅਜੇ ਤੱਕ KYC ਨਹੀਂ ਕਰਾਈ ਅਤੇ ਵਾਰ ਵਾਰ ਮਿਆਦ ਵਧਣ ਦੇ ਬਾਵਜੂਦ ਹੱਦ ਮੁੱਕ ਚੁੱਕੀ ਹੈ।
ਜੀ
ਤੁਸੀਂ ਇਹ ਦੇਖੋ ਕਿ ਜਿਹੜੇ ਵੇਰਵੇ ਨੇ, ਕਹਿੰਦੇ ਪੰਜਾਬ 'ਚ ਸਮਾਰਟ ਰਾਸ਼ਨ ਕਾਰਡ ਵਾਲੇ ਦੀ ਸਕੀਮ ਦੇ ਤਹਿਤ 1,60,00,000 ਦੇ ਕਰੀਬ ਲੋਕ ਨੇ ਜੀ। 1,60,00,000 ਦੇ ਵਿੱਚੋਂ 1,25,00,000 ਮੈਂਬਰ ਫਿੰਗਰਪ੍ਰਿੰਟ ਕਰਾ ਕੇ ਆਪਣੀ KYC ਕਰਾ ਚੁੱਕੇ ਨੇ ਤੇ ਕਹਿੰਦੇ ਜੀ ਇਹਦੇ ਪਿੱਛੇ ਹੁਣ 31,29,000 ਬੰਦੇ ਰਹਿ ਗਏ ਜਿਹੜੇ KYC ਨਹੀਂ ਕਰਾ ਰਹੇ
ਜੀ।
ਤੇ ਇਹਦਾ ਮਤਲਬ ਇਹੀ ਨਹੀਂ ਗਾ ਕਿ 31,00,000 ਉਹੀ ਨੇ ਜਿਹਨਾਂ ਦੀ ਇਹ ਮਤਲਬ KYC ਦੱਸਾਂਗੇ ਅੰਗੂਠਾ ਨਹੀਂ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਅਸਲ ਦੇ ਵਿੱਚ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਨੇ ਵੀ ਇੱਕ ਆਪਣੇ ਪੱਧਰ 'ਤੇ ਸਰਵੇ ਕਰਾਇਆ ਸੀ। ਉਸ ਸਰਵੇ ਦੇ ਵਿੱਚ ਕਈ ਪਰਿਵਾਰ ਇਸ ਸਕੀਮ 'ਚੋਂ ਬਾਹਰ ਕੱਢੇ ਗਏ ਕਿ ਵੀ ਪਿੰਡ ਪੱਧਰ 'ਤੇ ਜਾਣਕਾਰੀ ਆ ਗਈ ਕਿ ਇਹ ਪਰਿਵਾਰ ਤਾਂ ਹੱਕਦਾਰ ਨਹੀਂ ਬਣਦੇ, ਇਹ ਵੀ ਲਈ ਜਾਂਦੇ ਨੇ, ਫਿਰ ਉਹ ਸ਼ਰਮ ਵੀ ਮਾਰਦੀ ਆ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜਿਵੇਂ ਆਹ ਦੇਖੋ ਜੀ ਬੜੀ ਕਾਰ 'ਚ ਲੈਣ ਆ ਰਹੇ ਨੇ, ਅੱਛਾ ਫਿਰ ਬੰਦਾ ਬਣਦਾ ਆਹ ਦੇਖੋ ਜੀ ਕਣਕ ਲੈਣ ਆਇਆ ਜੀ ਅਤੇ ਉਹ ਇਹਦਾ ਮੁੰਡਾ ਵਕੀਲ ਲੱਗਿਆ ਜੀ, ਇਹਦਾ ਮੁੰਡਾ ਅਫਸਰ ਲੱਗਿਆ ਜੀ, ਇਹ ਮਾਸਟਰ ਲੱਗਿਆ ਜੀ, ਇਹ ਤਾਂ ਜੀ ਵਿਦੇਸ਼ 'ਚ ਰਹਿੰਦੇ ਨੇ ਜੀ, ਇਹਨਾਂ ਦੀ ਇੰਨੀ ਜ਼ਮੀਨ ਹੈ ਜੀ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜਦੇ ਕੁਛ ਨਾ ਕੁਛ ਆ ਜਾਂਦਾ। ਸੋ ਇਹਨਾਂ ਚੀਜ਼ਾਂ ਨੇ ਪਿੰਡ ਪੱਧਰ 'ਤੇ ਹੋ ਰਹੀ ਚਰਚਾ ਨੇ ਸ਼ਰਮੋ ਸ਼ਰਮੀ ਨੇ ਅਤੇ ਕੁਝ ਧਿਰ ਕੁਝ ਪਰਿਵਾਰਾਂ ਨੇ ਖੁਦ ਨੂੰ, ਜੇ ਮੰਨ ਲਓ ਪਰਿਵਾਰ 'ਚ ਕੋਈ ਸਹੀ ਮਿਹਨਤ 'ਚ ਨੌਕਰੀ ਲੱਗਿਆ ਉਹ ਤੋਂ ਬਾਅਦ ਆਪਣੇ ਆਪ ਨੂੰ ਬਾਹਰ ਕੀਤਾ, ਕਿਸੇ ਦੇ ਜਵਾਕ ਵਿਦੇਸ਼ਾਂ 'ਚ ਸੈੱਟ ਹੋ ਗਏ ਉੱਧਰੋਂ ਕੁਛ ਆਉਣ ਲੱਗ ਪਈ ਤਾਂ, ਹੈ ਨਾ। ਸੋ ਇਸ ਲਈ ਕਈਆਂ ਨੇ ਸਵੈ ਇੱਛਾ ਨਾਲ ਇਹਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ
ਜੀ,
ਕਈਆਂ ਨੇ ਮਤਲਬ ਕਿ ਇਸ ਪ੍ਰਕਿਰਿਆ ਤਹਿਤ ਕਿ ਹਾਂ ਮਤਲਬ ਕਿ ਬਦਨਾਮੀ ਹੁੰਦੀ ਹੈ ਤਾਂ ਬਾਹਰ ਹੋ ਗਏ, ਕਈ ਤਕਨੀਕੀ ਤੌਰ 'ਤੇ ਕਰਾ ਨਹੀਂ ਪਾਏ, ਇਹ ਵੀ ਕਾਰਨ ਉੱਪਰ ਕੇ ਸਾਹਮਣੇ ਆ ਰਹੇ ਨੇ। ਪਰ 31,00,000 ਜੇ ਬਾਹਰ ਨੇ ਤਾਂ ਇਹਦੇ ਪਿੱਛੇ ਰਾਜਨੀਤਿਕ ਕਾਰਨ ਵੀ ਹੋਣਾ ਕੁਝ, ਕਿ ਸ਼ਾਂਤਾ ਸ਼ਾਂਤੀ ਦੇਖ ਲਓ ਕਿਹਨੂੰ ਨਹੀਂ ਕਰਾਉਣੀ KYC, ਕਿਹਦੀ ਨਹੀਂ ਹੋਣ ਦੇਣੀ, ਪਰ ਜਿਹੜੇ ਨਹੀਂ ਆਪੇ ਪਹੁੰਚੇ ਉਹ ਵੀ ਇਹਦੇ ਵਿੱਚ ਨੇ। ਸੋ ਕਈ ਕੁਛ ਰਲਗੱਢ ਹੈ, ਪਰ ਅੰਕੜਾ ਬਹੁਤ ਵੱਡਾ ਕਿ 31,00,000 ਲੋਕ ਪੰਜਾਬ 'ਚ 31,29,000 ਲੋਕ ਮਤਲਬ ਕਿ ਮੁਫ਼ਤ ਆਟਾ ਦਾਲ ਸਕੀਮ 'ਚੋਂ ਪੰਜਾਬ 'ਚੋਂ ਬਾਹਰ ਆਏ
ਜੀ। ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ, ਧੰਨਵਾਦ,
ਥੈਂਕ ਯੂ ਜੀ।